कबीर सुता क्या करें उठ के ना जपें मुरार, एक दिन सोवन होएगो लांबे गोड पसार। जी की करिए हुण तीजा बचन क्या, कबीर सुता क्या करें बैठा रहो अर जाग। हुण जागदे ते सारे ने, तुसीं देखो कई बार कई सज्जन है वक्त में सवेरे सवेरे जागे होंदे आ। वैसे नींद पूरी होनी बड़ी चंगी गल है, मेरी कोई नहीं जी होंदी नींद पूरी। जागण का मतलब है थोड़ा जिवें भी अमृत वेले जाग पो। गुरमुखो अमृत वेला केड़ा है? उंज वैसे अमृत वेला शब्द गुरु नानक साहब तो पहला किसी ने नहीं वरत्या। चलागे है सी, प्रभाती सी, पिछल पैर सी, पर सब तो पहला अमृत वेले शब्द की वरतों धन गुरु नानक साहब ने की है। किसी साहित विच ये शब्द नहीं जी, पूर्व दे च उंज दरबार साहब सानू दसदा मर्यादा भी अमृत वेला की। लो लगन तो 3 घंटे पहला, मैं लो लगन कह रहा हूँ, ठीक है कई गुरमुख कहते 12 बजे तो बाद ही अमृत वेला। लो लगन तो यही कारण के दरबार साहब अंदर गर्मी ते सर्दी दी मर्यादा एक टाइम ते नहीं रहन दिंदे, टाइम चेंज हो ही जांदा है। ये नहीं कि जे गर्मी च 4:30 होया तो सर्दी च भी 4:30 ना, 5:30 तक जाता। फिर इहदा मतलब है मैं फिर बेनती करा गुरमुखो, उंज निजी कोई सारी रात बंदगी करे, पर जागना केड़ा है? केवल फिजिकल जाग पैना, अखबार पढ़ी जानी, इस तरह ही है ना, कितने होर न्यूज़ सुनी जानी, हुण तां जेब च ही सब कुछ, जाग पैना वो सब कुछ देखी चाखी जाना गल्लां बातां। गुरु साहिब कहिंदे ने जागन दा मतलब केवल शरीर दा जागना नहीं, जागना जागन नीका हर कीर्तन में जागना। परमात्मा दी कीर्ति, परमेश्वर दी कीर्ति विच तू जाग। इत्थे सतगुरु ने सानू समझाया कि भाई सज्जनो अपने मन नू जगाओ, जगाउण वास्ते सानू पिछोकड़ याद करना पैना है। इसे कारण करके इस तन दी नाशवानता नू मन नाल जोड़िया हजूर ने शब्द वरते अज कि जाग लेहो रे मना जाग लेहो, ओ मना जाग ओए कहां गाफल सोया, त्यों क्यों गाफल ताई दी नींद सुता है, जो तन उपजिया संघ ही। सुनियो जेड़ा तन नाल उपजिया पैदाइश होई जी दी सो भी संघ ना होगा। ये आया जरूर है पर इन्हें वापस जाना कोई नहीं साडे नाल। आया है, आया तां जे जियो सी। फिर सुनो जियो टकिया, जियो विचो पिंड निकलिया जी, कमाल दी गल, जियो ने पिंड नू पैदा कीता, पिंड इन्ना बईमान निकलियो जियो दे नाल ही नहीं गया। इन फिर दोबारा बेनती नू सुनियो, जियो पाए पिंड जिन साजिया, दिता पहनन खान, जियो पाए पिंड साजिया, फिर पिंड दर्थ बौडी, पहला जियो पैदा कीता, जियो दे विचों पिंड निकलिया। ते गुरमुखो जिदन जियो ने जाना है उदन पिंड ने कोई नहीं जाना, पिंड नू बाद असी सांभी बैठे, पिंड ने शरीर ने नहीं जाना। इसे करके गुरबाणी ने शब्द वरत्या कि शरीर आया जरूर है पर नाल जियो दे नहीं जाएगा। ए शरीरा मेरिया हर तुम मैं जोत रखी, ता तू जग में आया, ता तू आया जदों जोत रखी ते जिदन जोत निकली उदन नाल जाएगा। गुरु तेग बहादुर एक नुकता दे रहा सानू, यह समझा रहे जे कोई पूछे जी जाग लियो रे मना जाग लियो दे अर्थ की, अगली तुक विच अर्थ ने कि जेड़ा तन तेरे नाल है, जेड़ा तेनू भरमाई बैठा, इस तन ने भी तेरे नाल नहीं जाना, इसने वापस नहीं तुरना। जो तन उपजा संघ ही सो भी संघ ना होया, इसने बिल्कुल नहीं जाना, इत्थे रहना। हाँ एक बार मर्ज की गुरु ग्रंथ साहब विच ना कई थावां ते, एक ते समाधि है जी जिथे ये आत्मा ते शरीर आपस च गल्लां करदे आ, मारू राग च सब नूं पता है। वह मैं एक बार अर्ज की भी इहदा दिल थोड़ा करदा भी मैनूं छड्ड के जाए, दिल कोई नहीं करदा पर जांदा कोई नहीं नाल। उत्थे गुरु साहिब ने गुरदेव ने काया नूं एज ए फीमेल ते आत्मा नूं मेल, काया नूं इस्त्री ते आत्मा नूं ए पति दे रूप च कहा, ते काया कह रही है हे आत्मा तू मेरे नाल वादा कर मैनू छड्ड के नहीं जाएगा, क्योंकि तेरे तो बिना मैनू मेरी कोई वैल्यू नहीं, तू है तो है, मैं क्या चेतना है तो जे। ओ आत्मा हस पिया, ਇਹ ਬਾਣੀ ਦੇ ਬਚਨ ਨੇ ਕਹਾਣੀ ਨਹੀਂ ਕੋਈ। ਉਹਨੇ ਕਿਹਾ ਤੂੰ ਮੇਰੇ ਨਾਲ ਰਹੋ, ਤੇਰੇ ਤੋਂ ਬਿਨਾਂ ਮੇਰੀ ਕੋਈ ਕੀਮਤ ਨਹੀਂ, ਮੈਨੂੰ ਕਿਸੇ ਨਹੀਂ ਪੁੱਛਣਾ। ਅਤੇ ਉਹਨੇ ਹੱਸ ਕੇ ਕਿਹਾ ਵੀ ਯਾਦ ਰੱਖੀ, ਮੈਂ ਤੈਨੂੰ ਸੱਚ ਦੱਸਾਂ ਕਾਇਆ, ਮੈਂ ਕਿਸੇ ਦਾ ਬੱਦਾ ਆਇਆ, ਤੂੰ ਮੇਰੇ ਨਾਲ ਆਈ ਹੈ, ਮੇਰੇ ਨਾਲ ਤੂੰ ਆਈ। ਪਰ ਇੱਕ ਗੱਲ ਚੇਤੇ ਰੱਖੀ, ਤੇਰੇ 'ਚ ਮੈਂ 80 ਸਾਲ ਰਹਾਂ, ਤੇਰਾ ਮੇਰਾ ਸੰਬੰਧ 100 ਸਾਲ ਰਹੇ, 2 ਸਾਲ ਰਹੇ, 3 ਸਾਲ ਰਹੇ, ਮੈਂ ਤੈਨੂੰ ਦੱਸ ਕੇ ਨਹੀਂ ਜਾਣਾ ਕਿੱਦਣ ਮੈਂ ਜਾਣਾ ਹੈ, ਇਹ ਨਹੀਂ ਮੈਂ ਤੈਨੂੰ ਦੱਸਣਾ, ਜੋ ਤੈਨੂੰ ਉਪਜਿਆ ਸੰਗ ਹੀ। ਉਹਨੇ ਕਿਹਾ ਜੇ ਦੱਸ ਕੇ ਨਹੀਂ ਜਾਣਾ ਤਾਂ ਅਗਲੀ ਗੱਲ ਕਿਉਂ? ਉਹ ਕਹਿੰਦਾ ਮੈਂ ਨਾ ਕਿਸੇ ਆਪਣੀ ਮਰਜ਼ੀ ਨਾਲ ਆਇਆ, ਨਾ ਆਪਣੀ ਮਰਜ਼ੀ ਨਾਲ ਜਾਣਾ, ਹੁਕਮ ਆਇਆ ਅਤੇ ਆ ਗਿਆ, ਜਿੱਦਣ ਸੱਦਾ ਆ ਗਿਆ ਤੈਨੂੰ ਛੱਡ ਕੇ ਤੁਰ ਜਾਣਾ। ਇਹ ਬਚਨ ਕਹਿ ਧਨ ਕਹਿ ਸੋ ਵਸ ਮੈਂ ਨਾਲੇ, ਧਨ ਦਾ ਅਰਥ ਇਸਤਰੀ, ਇਸਤਰੀ ਮੀਨਜ਼ ਕਾਇਆ, ਕਿਉਂਕਿ ਗੁਰਬਾਣੀ ਵਿੱਚ ਬੜੇ ਸ਼ਬਦ ਐਸੇ ਨੇ ਜੀ ਜਿਹੜੇ ਸਤਿਗੁਰਾਂ ਨੇ ਬਿੰਬ ਵਰਤੇ ਆ, ਰੂਪਕ ਵਰਤੇ ਆ, ਅਲੰਕਾਰ ਰੂਪ ਵਰਤੇ ਆ, ਉਦਾਹਰਣਾਂ ਦਿੱਤੀਆਂ। ਇੱਥੇ ਧਨ ਦਾ ਅਰਥ ਕਾਇਆ ਰੂਪੀ ਇਸਤਰੀ ਕਹਿ ਰਹੀ ਹੈ ਆਤਮਾ ਪਤੀ ਤੂੰ ਮੇਰੇ ਨਾਲ ਰਹੋ। ਧਨ ਕਹਿ ਤੂੰ ਵਸ ਮੈਂ ਨਾਲੇ, ਪ੍ਰਹਿ ਸੁਖਵਾਸੀ ਬਾਲ ਗੋਪਾਲੇ, ਬਾਲ ਗੋਪਾਲੇ ਉਹ ਮੇਰੇ ਬਚਪਨ ਦੇ ਸਾਥੀ ਆ, ਮੈਨੂੰ ਛੱਡ ਕੇ ਨਾ ਜਾਈ। ਮਹਾਰਾਜ ਕਹਿੰਦੇ ਨਹੀਂ, ਪ੍ਰਹਿ ਸੁਖਵਾਸੀ ਬਾਲ ਗੋਪਾਲੇ, ਮਹਾਰਾਜ ਕਹਿੰਦੇ ਨਹੀਂ। ਫਿਰ ਕਿਹਾ ਹੋ ਹੁਕਮੀ ਬੰਦਾ ਆਤਮਾ, ਕਿਉਂਕਿ ਪਰਮਾਤਮਾ ਦੀ ਅੰਸ਼ ਇਹ ਤਾਂ ਖਾਕ ਹੈ ਨਾ, ਖਾਕ ਵਿੱਚ ਨੂਰ ਪਾਇਆ, ਨੂਰ ਨੂਰੀ ਦੇ ਨਾਲ ਜੁੜਿਆ ਹੈ, ਉਹਨੂੰ ਪਤਾ ਹੈ ਕੁਝ ਹੋਣਾ। ਆਤਮਾ ਬੋਲ ਕੇ ਕਹਿ ਰਿਹਾ ਹੈ ਸਮਝਾਉਣ ਵਾਸਤੇ ਜੀ, ਇਹ ਆਤਮਾ ਬੋਲ ਕੇ ਕਹਿ ਰਿਹਾ, ਧਨ ਕਹਿ ਤੂੰ ਵਸ ਮੈਂ ਨਾਲੇ, ਪ੍ਰਹਿ ਸੁਖਵਾਸੀ ਬਾਲ ਗੋਪਾਲੇ, ਤੁਝੈ ਬਿਨਾਂ ਹੋ ਕਿਤਕੀ ਨਾ ਲੇਖੇ, ਵਚਨ ਦੇ ਛੋੜ ਨਾ ਜਾ ਸਕੇ। ਫਿਰ ਕਿਹਾ ਹੋ ਹੁਕਮੀ ਬੰਦਾ, ਉਹ ਮੈਂ ਹੁਕਮ ਦਾ ਬੱਧਾ ਆਇਆ, ਉਹ ਭਾਰੋ ਠਾਕੁਰ ਜਿਸ ਕਾਨ ਨਾ ਛੰਦਾ, ਜਿਚਰ ਰੱਖ ਹੈ ਤਿਚਰ ਤੁਮ ਸੰਗ ਰਹਿਣਾ, ਜਾਂ ਸੱਦੇ ਤਾਂ ਊੜ ਸਿਧਾ ਸਾਹੇ, ਜਿੱਦਣ ਸੱਦਿਆ ਮੈਂ ਜਾਣਾ ਹੈ। ਜੋ ਪ੍ਰਹਿ ਬਚਨ ਕਹੇ ਧਨ ਸਾਚੇ, ਧਨ ਕਸ਼ੂ ਨਾ ਸਮਝੇ, ਚੰਚਲ ਕਾਚੇ, ਕਹਿੰਦੇ ਚੰਚਲ ਕਾਇਆ, ਕੱਚੀ ਕਾਇਆ, ਸਮਝਦੀ ਕੁਝ ਨਹੀਂ, ਉਹ ਬਾਤ ਜਾਣਾ ਕਰ ਹਾਸਾ ਹੈ, ਆਈ ਗਈ ਕਰ ਦਿੱਤੀ ਕੋਈ ਨਹੀਂ, ਐਵੇਂ ਆਤਮਾ ਕਹਿੰਦਾ ਕੁਝ ਨਹੀਂ ਹੋਣਾ। ਮਹਾਰਾਜ ਕਹਿੰਦੇ ਆਈ ਆ ਗਿਆ ਪਿਰੋਂ ਬੁਲਾਇਆ, ਆਈ ਜਦੋਂ ਹੁਕਮ ਆ ਗਿਆ, ਪਿਰੋਂ ਦਾ ਅਰਥ ਆਤਮਾ ਨੂੰ, ਜੀਵ ਆਤਮਾ ਨੂੰ ਬੁਲਾਇਆ, ਨਾ ਧਨ ਪੁੱਛੀ ਨਾ ਮਤਾ ਪਕਾਇਆ, ਇਸ ਕਾਇਆ ਨੂੰ ਬੋਡੀ ਨੂੰ ਪੁੱਛੀ ਕਿਸੇ ਨੇ, ਕਿਸੇ ਨੇ ਪੁੱਛਿਆ, ਨਾ ਧਨ ਪੁੱਛੀ ਨਾ ਮਤਾ ਪਕਾਇਆ, ਊੜ ਸਧਾਇਓ ਛੂਟਰ ਮਾਟੀ ਦੇਖ ਨਾਨਕ ਮਿਥਨ ਮੁਹਾਸਾ। ਉਹ ਚਲਾ ਗਿਆ, ਪਿੱਛੇ ਮਿੱਟੀ ਦੀ ਢੇਰੀ ਰਹਿ ਗਈ। ਮੈਂ ਆਪ ਨੂੰ ਫਿਰ ਬੇਨਤੀ ਕਰਾਂਗਾ, ਮਨ ਨੂੰ ਜਗਾਉਣ ਦਾ ਤਰੀਕਾ ਹੈ ਸ਼ਬਦ, ਗੁਰੂ ਜਗਾ ਸਕਦਾ ਪਿਆਰਿਓ, ਬਾਕੀ ਸਾਰਾ ਜਗਤ ਸੁੱਤਾ, ਸਿਰਫ ਗੁਰੂ ਹੀ ਜਾਗਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿ ਰਿਹਾ ਕਿ ਗੁਰੂ ਜਗਾਉਂਦਾ ਹੈ ਇਸ ਸੁੱਤੇ ਮਨ ਨੂੰ। ਹਜ਼ੂਰ ਨੇ ਕਿਹਾ ਜੋ ਤਨ ਉਪਜਿਆ ਸੰਗ ਹੀ, ਸੋ ਵੀ ਸੰਗ ਨਾ ਹੋਇਆ ਉਹ ਵੀ ਤੇਰੇ ਨਾਲ ਨਹੀਂ ਗਿਆ। ਹੁਣ ਅਗਲੇ ਬਚਨ ਨੇ ਰਾਹ ਉਹਦੀਆਂ ਤੁਕਾਂ ਸਨ, ਅੱਗੇ ਕੀ ਜੀ, ਮਾਤ ਪਿਤਾ ਸੁੱਤ ਬੰਧ ਜਨ। ਹੁਣ ਦੇਖੋ ਮਾਤ ਦਾ ਅਰਥ ਮਾਤਾ, ਪਿਤਾ ਦਾ ਅਰਥ ਅਸੀਂ ਜਾਣਨੀ ਆ, ਅੱਬਾ ਕਹੋ ਪਿਤਾ ਕਹੋ ਸ਼ਬਦ ਬਦਲੀਏ, ਸੁੱਤ ਦਾ ਅਰਥ ਹੈ ਪੁੱਤਰ, ਬੰਧ ਦਾ ਅਰਥ ਹੈ ਰਿਸ਼ਤੇਦਾਰ, ਜਨ ਦਾ ਅਰਥ ਕਰਾਂਗੇ ਨਜ਼ਦੀਕੀ। ਮਾਤ ਪਿਤਾ ਸੁੱਤ ਬੰਧ ਜਨ, ਇਹ ਸਾਰੇ ਹਿੱਤ ਜਾਸੋ ਕੀ ਨਾ, ਜਿਨ੍ਹਾਂ ਨਾਲ ਮਲਾਂ ਤੂੰ ਹਿੱਤ ਕੀਤਾ, ਜਿਨ੍ਹਾਂ ਨਾਲ ਤੂੰ ਪਿਆਰ ਕੀਤਾ। ਮਹਾਰਾਜ ਕਹਿੰਦੇ ਨੇ ਜੀਓ ਛੂਟਿਓ ਜਬ ਦੇਹ ਤੇ, ਜੀਓ ਦਾ ਅਰਥ ਹੈ ਜਿੰਦ, ਜਿਹਨੂੰ ਮੈਂ ਅੱਗੇ ਕਿਹਾ ਆਤਮਾ ਕਹਿ ਲਓ, ਛੂਟਿਓ ਦਾ ਅਰਥ ਹੈ ਛੁੱਟ ਗਿਆ, ਵੱਖ ਹੋ ਗਿਆ, ਕਿਹਦੇ ਤੋਂ, ਦੇਹ ਤੇ, ਜਿਸ ਵਕਤ ਆਹ ਦੇਹ ਦੇ ਵਿੱਚੋਂ ਜਿੰਦ ਵੱਖ ਹੋ ਗਈ, ਜੀਓ ਨਿਕਲ ਗਿਆ, ਜੀਓ ਛੂਟਿਓ ਦਬ ਦੇਹ ਤੇ ਕੀ ਕੀਤਾ, ਡਾਰ ਅਗਨ ਮੈਂ ਦੀਨਾ, ਡਾਰ ਦਾ ਅਰਥ ਸੱਟ ਦਿੱਤਾ, ਅਗਨ ਦਾ ਅਰਥ ਅੱਗ, ਚਿਖਾ ਚਿਣੀ ਪਈ ਸੀ, ਡਾਰ ਅਗਨ ਮੈਂ ਦੀਨਾ, ਉਹ ਮਨਾ ਅਜੇ ਵੀ ਜਾਗ ਕੇ ਕਾਇਆ, ਜਿਨ੍ਹਾਂ ਨਾਲ ਤੂੰ ਮੁਹੱਬਤ ਕਰ ਰਿਹਾ, ਇਹ ਮਿੱਤਰ, ਇਹ ਪੁੱਤਰ, ਇਹ ਰਿਸ਼ਤੇਦਾਰ, ਸੱਚ ਇਹ ਵੇ, ਜਿੱਦਣ ਇਹਦੇ ਵਿੱਚੋਂ ਨਿਕਲ ਗਈ ਆਤਮਾ, ਚੁੱਕ ਕੇ ਤੈਨੂੰ ਅੱਗ ਦੇ ਵਿੱਚ ਸੱਟਣਾ ਹੈ, ਇਹ ਜਗਾਉਣ ਵਾਸਤੇ ਹੈ। ਉਂਝ ਸਤਿਗੁਰੂ ਕਿਰਪਾ ਕਰੇ ਨਾ ਜੀ। ਮੈਂ ਇੱਕ ਵਾਰੀ ਅਰਜ਼ ਕੀਤੀ, ਹਜ਼ੂਰ ਬਗਦਾਦ ਗਏ ਧੰਨ ਗੁਰੂ ਨਾਨਕ ਸਾਹਿਬ ਜੀ, ਇਹ ਭਾਈ ਸਾਹਿਬ ਨੇ ਜ਼ਿਕਰ ਵੀ ਕੀਤਾ, ਫਿਰ ਬਾਬਾ ਗਿਆ ਬਗਦਾਦ ਨੂੰ। ਬਗਦਾਦ ਇਰਾਕ ਦੀ ਕੈਪੀਟਲ ਹੈ ਨਾ, ਅਤੇ ਇਸਲਾਮਿਕ ਇਨਸਾਈਕਲੋਪੀਡੀਆ ਆਫ ਇਸਲਾਮ ਉਹਦੇ ਮੁਤਾਬਕ ਬਗਦਾਦ ਦਾ ਲਫਜ਼ੀ ਅਰਥ ਰੱਬ ਦਾ ਦਿੱਤਾ ਹੋਇਆ ਤੋਹਫ਼ਾ। ਜੇ ਇਸਲਾਮਿਕ ਜਿਹੜਾ ਹੈ ਇਨਸਾਈਕਲੋਪੀਡੀਆ ਉਹਦੇ ਵਿੱਚ ਬਗਦਾਦ ਦੀ ਇੰਟਰੀ ਪੜ੍ਹਾਂਗੇ, ਉਹਦਾ ਅਰਥ ਹੈ ਰੱਬ ਦਾ ਦਿੱਤਾ ਹੋਇਆ ਤੋਹਫ਼ਾ। ਉੱਥੇ ਹਜ਼ੂਰ ਗਏ, ਭਾਈ ਸਾਹਿਬ ਨੇ ਇੱਕ ਇੱਕ ਜਗ੍ਹਾ 'ਤੇ ਜ਼ਿਕਰ ਵੀ ਕੀਤਾ ਪੂਰਾ ਉਸ ਪੌੜੀ ਦਾ। ਫਿਰ ਬਾਬਾ ਗਿਆ ਬਗਦਾਦ ਨੂੰ, ਉੱਥੇ ਡਾਕਟਰ ਬਲਬੀਰ ਸਿੰਘ ਲਿਖਦੇ ਆ, ਮੈਂ ਜਿਹੜੇ ਜੇ ਡਾਕਟਰ ਸ਼ਬਦ ਵੀ ਵਰਤਣਾ ਤਾਂ ਚੇਤੇ ਰੱਖਿਓ ਮੈਂ ਉਹਨਾਂ ਦਾ ਜ਼ਿਕਰ ਹੀ ਕਰਨਾ ਜਿਹੜੇ ਭਾਵਨਾ ਨਾਲ ਗੁਰੂ ਨੂੰ ਪਿਆਰ ਕਰਦੇ ਆ। ਉਹ ਕਹਿੰਦੇ ਹਜ਼ੂਰ ਜਦੋਂ ਗਏ ਉਸ ਤੋਂ ਕਾਫੀ ਸਮਾਂ ਪਹਿਲਾਂ ਬਗਦਾਦ ਦੀ ਧਰਤੀ 'ਤੇ ਇੱਕ ਫਕੀਰ ਹੋਇਆ, ਅਸਲ 'ਚ ਉਹਦਾ ਨਾਮ ਸੀ ਅਬੂ ਨਸਰ, ਅਬੂ ਨਸਰ ਉਹਦਾ ਨਾਂ ਸੀ। ਅਤੇ ਉਸ ਜਿਹੜੇ ਸ਼ਹਿਰ ਦਾ ਰਹਿਣ ਵਾਲਾ ਸੀ ਉਹ ਸ਼ਹਿਰ ਦਾ ਨਾਮ ਸੀ ਫਰਾਬ। ਥੋੜ੍ਹਾ ਜਿਹਾ ਸੁਣਿਓ ਮੇਰੀ ਬੇਨਤੀ ਨੂੰ, ਫਰਾਬ। ਅਤੇ ਜਿਵੇਂ ਆਪਾਂ ਸ਼ਹਿਰਾਂ ਨਾਲ ਨਾਂ ਨਹੀਂ ਜੁੜ ਜਾਂਦੇ, ਗੁਰਦਾਸਪੁਰੀ, ਲੁਧਿਆਣਵੀ, ਇਸ ਤਰ੍ਹਾਂ ਜਿਵੇਂ ਆਪਾਂ ਕਹਿੰਦੇ ਹਾਂ, ਉਹਦੇ ਨਾਂ ਦੇ ਨਾਲ ਅਬੂ ਨਸਰ ਘੱਟ ਜਾਣਦੇ ਸਨ ਅਤੇ ਫਰਾਬੀ ਜ਼ਿਆਦਾ ਕਹਿੰਦੇ ਸਨ। ਫਰੇਬੀ ਨਹੀਂ, ਫਰਾਬੀ, ਫਰਾਬ ਸ਼ਹਿਰ ਉਹਦਾ, ਹਕੀਮ ਫਰਾਬੀ। ਉਹ ਬੰਦਾ ਜੀ ਬਹੁਤ ਗੁਣਾਂ ਦਾ, ਗੁਣਾਂ ਦੀ ਗੁਠਲੀ ਸੀ, ਉਹ ਦਾਰਸ਼ਨਿਕ ਸੀ, ਉਹ ਕਵੀ ਸੀ, ਉਹ ਰਾਈਟਰ ਸੀ, ਅਤੇ ਸਭ ਤੋਂ ਵੱਡਾ ਦਾ ਗੁਣ ਸੀ ਜਿਹੜਾ ਵਜ਼ੀਫਾ ਉਹਨੂੰ ਮਿਲਦਾ ਸੀ ਸਿਰਫ ਆਪਣੇ ਮਕੀਨੇ ਦੇ ਤਨ ਮਾਤਰ ਲੈ ਕੇ ਬਾਕੀ ਸਭ ਲੋੜਵੰਦਾਂ 'ਚ ਵੰਡ ਦਿੰਦਾ ਸੀ। ਗਾਉਂਦਾ ਬੜੇ ਕਮਾਲ ਦਾ ਸੀ, ਗਾਉਣ ਵਿੱਚ ਉਹਦੀ ਜਦੋਂ ਸਾਜ ਵਜਾਉਂਦਾ ਸੀ ਗਾਉਂਦਾ ਸੀ, ਪਰ ਅਮੀਰ ਬੰਦਿਆਂ ਤੋਂ ਬੜਾ ਭੱਜਦਾ ਸੀ। ਇਲਮ ਦੋਸਤ ਸੀ, ਇਲਮ ਨੂੰ ਪਿਆਰ ਕਰਦਾ ਸੀ, ਪਰ ਅਮੀਰ ਇੱਕ ਬੰਦੇ ਨੇ ਬੜਾ ਖੜੇ ਪੈ ਗਿਆ। ਮੈਂ ਗੱਲ ਫਿਰ ਕਰ ਰਿਹਾ ਜਗਾਨ ਦੀ, ਉਹਨੇ ਬੜੀ ਅਪਰੋਚ ਕੀਤੀ, ਤੁਸੀਂ ਮੇਰੇ ਘਰ 'ਚ ਆ। ਉਹਨੇ ਕਿਹਾ ਨਾ, ਮੌਜ ਮਸਤ ਮੌਲਾ ਸੀ। ਇੱਕ ਦਿਨ ਉਸ ਅਮੀਰ ਦੇ ਘਰ ਵਿੱਚ ਬੜੀ ਵੱਡੀ ਪਾਰਟੀ ਹੋ ਰਹੀ ਸੀ, ਕਹਿ ਲਓ ਬੋਹਾ ਜੂਮ ਬੜਾ ਇਕੱਠਾ। ਉਹ ਰੱਬ ਦੀ ਐਸੀ ਕਰਨੀ, ਉਹ ਹਕੀਮ ਫਰਾਬੀ ਅਬੂ ਨਸਰ ਉੱਥੋਂ ਲੰਘ ਗਿਆ। ਉਹਨੇ ਵੇਖਿਆ ਵੀ ਰੌਲਾ ਰੱਪਾ ਬੜਾ ਪਿਆ, ਮਸਤ ਸੀ, ਬੂਹਾ ਖੁੱਲ੍ਹਾ ਸੀ, ਅੰਦਰ ਚਲਾ ਗਿਆ। ਹੁਣ ਉਹਦੇ ਜਿਹੜੇ ਕੱਪੜੇ ਸਨ ਜੀ, ਉਹ ਇੱਥੋਂ ਵੀ ਬੋਢਿਆਂ ਤੋਂ ਵੀ ਪਾਟੇ ਆ, ਗੋਡਿਆਂ ਤੋਂ ਵੀ ਪਾਟੇ, ਚੋਲਾ ਜਾਂ ਟਾਕੀਆਂ ਲਾਈਆਂ। ਹੁਣ ਏਡੇ ਅਮੀਰ ਬੰਦੇ ਜਿਹੜੇ ਕੱਪੜੇ ਟੋਪ ਦੇ ਪਾਏ, ਹੁਣ ਸੱਚੀ ਲਓ, ਲੋਕ ਕੱਪੜੇ ਲੋਕਾਂ ਲਈ ਪਾਉਂਦੇ ਜੇ, ਘਰ ਲਈ ਨਹੀਂ ਜੇ ਪਾਉਂਦੇ। ਲੋਕਡਾਊਨ 'ਚ ਲੋਕਾਂ ਲਈ ਕਿਸੇ ਨਹੀਂ ਕੱਪੜੇ ਪਾਏ, ਸਭ ਧਰੇ ਤਰ੍ਹਾਂ ਰਹਿ ਗਏ ਨਾ ਘਰ। ਇਹਦਾ ਮਤਲਬ ਆਪਣੇ ਲਈ ਪਾਉਂਦੇ, ਦੁਨੀਆਂ ਲਈ ਪਾਉਂਦੇ ਆਪਾਂ। ਉਹਦੇ ਸਾਦਾ ਜਿਹਾ ਕੱਪੜਾ ਸੀ, ਅੱਜ ਵੀ ਚੇਤੇ ਰੱਖੋ, ਕੱਪੜਿਆਂ ਪਿੱਛੇ ਲੋਕ ਭੱਜਦੇ ਆ, ਜੀਵਨ ਪਿੱਛੇ ਕੋਈ ਟਾਵਾਂ ਟਾਵਾਂ ਜਾਂਦਾ ਹੈ। ਲਾਟਕ ਚਾਟਕ ਬੰਦਾ ਭੱਜਦਾ ਵੀ ਕਮਾਲ ਜੀ, ਪੁੱਛੋ ਕੋਈ ਨਾ। ਉਹ ਅੰਦਰ ਚਲਾ ਗਿਆ, ਅਤੇ ਇਹ ਕੋਈ ਜ਼ਰੂਰੀ ਨਹੀਂ ਕਿ ਰੂਹਾਨੀਅਤ ਵਾਲੇ ਦੇ ਕੱਪੜੇ ਬਹੁਤ ਲਿਸ਼ਕਦੇ ਹੋਣ, ਉਹ ਪਾਟਿਆਂ 'ਚ ਵੀ ਹੋ ਸਕਦਾ। ਜੇ ਆਪਣੀ ਮੌਜ ਆ ਵਿੱਚ ਆਵੇ ਤਾਂ ਬੰਦਗੀ ਵਾਲਾ ਰਾਜਾ ਜੋਗੀ ਵੀ ਬਣਦਾ ਹੈ। ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ, ਉਹਦਾ ਉਹਦੇ ਨਾਲ ਵੀ ਲਗਾ ਕੋਈ ਨਹੀਂ। ਉਹ ਜਦੋਂ ਗਿਆ ਤਾਂ ਸਾਰੇ ਵੇਖ ਕੇ ਹੱਸ ਪਏ ਜੀ ਉਹਨੂੰ, ਉਹਦਾ ਜੇ ਮਜ਼ਾਕ ਜਿਹਾ ਉਡਾਉਣ ਲੱਗ ਪਿਆ, ਭਿਖਾਰੀ ਆ ਗਿਆ। ਉਹਨੇ ਫਿਰ ਆਪਣੀ ਬਗਲ 'ਚੋਂ ਸਾਜ ਕੱਢਿਆ, ਉਹਨੇ ਸਾਜ ਕੱਢ ਕੇ ਜੀ ਗਾਇਆ, ਉਹਨੇ ਇੰਨੇ ਕਮਾਲ ਦਾ ਗਾਇਆ, ਪੂਰੀ ਦੀ ਪੂਰੀ ਮਹਿਫਲ ਜਿਹੜੀ ਟੀਚਰਾਂ ਕਰ ਰਹੀ ਸੀ, ਮਜ਼ਾਕ ਉਡਾ ਰਹੀ ਸੀ, ਸਾਰੇ ਉੱਚੀ ਉੱਚੀ ਖਿੜਖੜਾ ਕੇ ਹੱਸਣ ਲੱਗ ਪਏ, ਸਾਰੇ ਹੱਸੀ ਜਾਣ ਉਹਦੇ ਗਾਉਣ ਦੀ। ਕੱਲ੍ਹ ਹੀ ਮੈਂ ਕਿਹਾ ਸ਼ਬਦ ਦੀ ਤਸੀਰ ਬੜੇ ਕਮਾਲ ਦੀ ਹੁੰਦੀ। ਜਦੋਂ ਸਾਰੇ ਹੱਸ ਪਏ, ਉਹਨੇ ਸੁਰ ਬਦਲੀ, ਪਰਦਾ ਬਦਲਿਆ, ਕੀਰਤੀ ਨੂੰ ਪਤਾ ਹੈ ਸੁਰਾਂ ਬਦਲੀਆਂ, ਰਾਗ ਬਦਲਿਆ। ਜਦੋਂ ਦੂਜੀ ਵਾਰੀ ਗਾਇਆ, ਸਾਰੇ ਭੁੱਬਾ ਮਾਰ ਕੇ ਰੋਣ ਲੱਗ ਪਏ, ਉਹਦੀ ਤਸੀਰ ਸੀ। ਇਹ ਬਕਾਇਦਾ ਗ੍ਰੰਥ 'ਚ ਲਿਖਿਆ ਹੋਇਆ, ਸਾਰੇ ਰੋਣ ਲੱਗ ਪਏ। ਜਦੋਂ ਰੋਣ ਲੱਗ ਪਏ, ਉਹਨੇ ਫਿਰ ਕੋਈ ਸਮਾਂ ਰੋਣ ਤੋਂ ਬਾਅਦ ਤੀਜਾ ਪਰਦਾ ਬਦਲਿਆ, ਜਿੰਨੇ ਰੋਂਦੇ ਪਏ ਸਨ ਸਾਰੀ ਗੂੜੀ ਨੀਂਦ ਸੌਂ ਗਏ। ਪਹਿਲਾਂ ਹਸਾਏ, ਫਿਰ ਰਵਾਏ, ਫਿਰ ਸੁਆ ਦਿੱਤੇ, ਜਦੋਂ ਸੌਂ ਗਏ। ਵੈਸੇ ਇਹ ਲਫ਼ਜ਼ ਅਰਬੀ ਵਿੱਚ ਨੇ, ਇਹਦਾ ਉਰਦੂ ਵਿੱਚ ਲਿਖਿਆ ਹੈ ਕਿ ਉਹਨੇ ਜਾਣ ਲੱਗਿਆਂ ਇੱਕ ਕਾਗਜ਼ ਦੇ ਟੁਕੜੇ ਉੱਤੇ ਲਿਖ ਦਿੱਤਾ, ਆਪ ਨੇ ਹਕੀਮ ਫਰਾਬੀ ਸੇ ਮਿਲਣਾ ਥਾ, ਤੁਮਨੇ ਉਸਕਾ ਮਜ਼ਾਕ ਉਡਾਇਆ, ਹਕੀਮ ਤੁਮਕੋ ਹੰਸਾ ਕੇ ਰੁਲਾ ਕੇ ਔਰ ਸੁਲਾ ਕੇ ਜਾ ਰਿਹਾ ਹੈ। ਕਿਉਂਕਿ ਉਹ ਮਿਲਣਾ ਚਾਹੁੰਦਾ ਸੀ ਘਰ ਦਾ ਮਾਲਕ, ਉਹ ਕਹਿੰਦਾ ਆਪਨੇ ਹਕੀਮ ਫਰਾਬੀ ਸੇ ਮਿਲਣਾ ਥਾ, ਵੋ ਆਇਆ ਤੁਮਕੋ ਹਸਾ ਕੇ ਰੁਲਾ ਕੇ ਔਰ ਸੁਲਾ ਕੇ ਜਾ ਰਾਖ ਹੈ। ਡਾਕਟਰ ਬਲਬੀਰ ਸਿੰਘ ਕਹਿੰਦੇ ਆ, ਹਕੀਮ ਫਰਾਬੀ ਸਿਆਣਾ ਸੀ, ਵਿਦਵਾਨ ਸੀ, ਕਹਿੰਦਾ ਪਰ ਉਹਦੇ ਸਾਜ ਦੇ ਸਿਰਫ ਤਿੰਨ ਪਰਦੇ ਨੇ, ਉਹ ਕਿਸੇ ਵੀ ਮਹਿਫਲ ਨੂੰ ਹਸਾ ਸਕਦਾ, ਰਵਾ ਸਕਦਾ ਤੇ ਸਵਾ ਸਕਦਾ। ਗੁਰੂ ਨਾਨਕ ਦੇ ਸ਼ਬਦ ਤੇ ਰਬਾਬ ਵਿੱਚ ਚੌਥਾ ਪਰਦਾ ਹੈ ਜਿਹੜਾ ਕਰੋੜਾਂ ਜਨਮਾਂ ਦੇ ਸੁੱਤਿਆਂ ਹੋਇਆਂ ਨੂੰ ਜਗਾ ਸਕਦਾ ਹੈ। ਇਹ ਉਹਦੇ ਕੋਲ ਤਾਕਤ ਜਿਹੜਾ ਸੁੱਤਿਆਂ ਨੂੰ ਜਗਾਉਂਦਾ ਹੈ। ਇਸ ਮਨ ਨੇ ਆਪਣੇ ਆਪ ਨਹੀਂ ਜਾਗਣਾ, ਇਹ ਸਤਿਗੁਰੂ ਕਿਰਪਾ ਕਰੇ ਤੇ ਜਾਗੇਗਾ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਇਹ ਬਚਨ ਕਹਿ ਰਹੇ ਆ ਕਿ ਮਾਤ ਪਿਤਾ ਸੁੱਤ ਬੰਦ ਜਨ ਹਿਤ ਜਾਸੋ ਕੀ ਨਾ, ਜੀਉ ਛੁਟਿਓ ਜਬ ਦੇਹ ਤੇ ਡਾਰ ਅਗਨ ਮੈਂ ਦੇਨਾ, ਇਹ ਤਨ ਐਸਾ ਜੈਸੇ ਘਾਸ ਕੀ ਟਾਟੀ, ਟਾਟੀ ਦਰ ਛੱਪੜੀ ਹੁੰਦਾ ਹੈ ਨਾ ਆਪਣੀ ਝੌਂਪੜੀ। ਉਂਝ ਮੈਂ ਇੱਕ ਦਿਨ ਅਰਜ਼ ਕੀਤੀ ਸੀ, ਇਹ ਲਫਜ਼ ਇਹ ਮੈਂ ਕਹਿਣ ਤੋਂ ਗੁਰੇਜ਼ ਨਹੀਂ ਕਰਾਂਗਾ, ਅਸੀਂ ਮੱਲ ਲਈ ਵਰਤਨੇ ਆ ਟਾਟੀ ਸ਼ਬਦ। ਅਸਲ 'ਚ ਟਾਟੀ ਸ਼ਬਦ ਮੱਲ ਹੀ ਨਹੀਂ ਸੀ, ਟਾਟੀ ਦਾ ਲਫਜ਼ੀ ਅਰਥ ਹੁੰਦਾ ਜਿਹਦਾ ਅਸੀਂ ਓਟ ਆਸਰਾ ਲਿਆ ਹੁੰਦਾ, ਜਿਹਦਾ ਓਲਾ ਕੀਤਾ ਹੁੰਦਾ, ਇਹਨੂੰ ਟਾਟੀ ਕਹਿੰਦੇ। ਫਿਰ ਅਸਲ 'ਚ ਇਹਦੇ ਲਫਜ਼ੀ ਅਰਥ ਛਪਰੀ ਨੇ, ਕਿਉਂਕਿ ਜਦੋਂ ਕੋਈ ਬੰਦਾ ਕਿਰਿਆ ਸੋਧਦਾ ਸੀ ਤੇ ਕੰਧ ਕਾਨਿਆਂ ਦਾ ਓਲਾ ਬਣਾ ਕੇ ਉੱਥੋਂ ਲਫਜ਼ ਮੇਰੇ ਬਦਲ ਗਿਆ। ਇਹ ਲਫਜ਼ ਦਾ ਵੈਸੇ ਅਰਥ ਹੈ ਕੱਖਾਂ ਦੀ ਬਣੀ ਹੋਈ ਝੌਂਪੜੀ। ਇਹ ਤਨ ਐਸਾ ਜੈਸੇ ਘਾਸ ਕੀ ਟਾਟੀ, ਜਲ ਗਏ ਉਹ ਘਾਸ, ਰਲ ਗਏ ਉਹ ਮਾਟੀ, ਭਾਈ ਬੰਦ ਕੁਟੰਬ ਸਹੇਰਾ, ਓਏ ਵੀ ਲਾਗੇ ਘਾੜ ਸਵੇਰਾ। ਜਿੰਨੇ ਘਰ ਦੇ ਰਿਸ਼ਤੇਦਾਰ ਆਏ ਸਾਰਿਆਂ ਕਿਹਾ ਵਕਤ ਨਾ ਕੱਢੋ, ਘਰਾਂ ਨੂੰ ਜਾਣਾ ਹੈ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਨਿਕਲਿਆ ਜੀਓ ਇੱਥੋਂ ਤੱਕ ਗੁਰਮੁਖੋ, ਜਿੱਚਰ ਵਸਿਆ ਕੰਤ ਘਰ, ਜੀਓ ਛੁੱਟਿਓ ਜਬ ਦੇਹ ਤੇ। ਜਿੰਨੀ ਦੇਰ ਤੱਕ ਕੰਤ ਕਹਿ ਜੀਓ ਹੈ, ਜਿੱਚਰ ਵਸਿਆ ਕੰਤ ਕਰ ਜੀਓ ਜੀਓ ਸਭ ਕਾ ਹਾਥ, ਜਾਂ ਉੱਠੀ ਚੱਲ ਸੀ ਕੰਤੜਾ ਤਾਂ ਕੋਈ ਨਾ ਪੁੱਛੇ ਤੇਰੀ ਬਾਤ, ਕਿਸੇ ਨੇ ਪੁੱਛਣਾ। ਜੀਓ ਛੁੱਟਿਓ ਕੋਈ ਨਾ ਪੁੱਛੇ ਤੇਰੀ ਬਾਤ। ਉਹਦੇ ਵਿੱਚ ਇੱਕ ਬਚਨ ਹੈ, ਜਿੱਚਰ ਵਸਿਆ ਕੰਤ ਕਰ ਜੀਓ ਜੀਓ ਸਭ ਕਾ ਹਾਥ, ਜਾਂ ਉੱਠੀ ਚੱਲ ਸੀ ਕੰਤੜਾ ਤਾਂ ਕੋਈ ਨਾ ਪੁੱਛੇ ਤੇਰੀ ਬਾਤ। ਪਰ ਓਨੀ ਦੇਰ ਤੱਕ ਤਿੱਤਰ ਵਸੈ ਤਿੱਚਰ ਵਸੈ ਸੁਹੇਲੜੀ, ਜਿੱਚਰ ਸਾਥੀ ਨਾਲ ਜਾਂ ਸਾਥੀ ਉੱਠੀ ਚੱਲਿਆ ਤਾਂ ਧਨ ਖਾਕੂ ਰਾਲ, ਇਹਨੇ ਮਿੱਟੀ 'ਚ ਰਲ ਜਾਣਾ ਹੈ। ਇਸੇ ਕਰਕੇ ਫਰੀਦ ਜੀ ਦਾ ਇੱਕ ਬਚਨ ਹੈ, ਜਦੋਂ ਲੰਘੀ ਦਾ ਨਾ ਇਹ ਚਲੋ ਇਸ ਈਸਾਈਤ ਸੁੱਤੇ ਨੇ ਸਾਰੇ ਕਬਰਾਂ ਦੇ ਵਿੱਚ ਪਏ ਆ, ਅਤੇ ਮੈਨੂੰ ਸੱਚੀ ਲਓ ਵਾਰ ਵਾਰ ਗੁਰਬਾਣੀ ਦੀਆਂ ਤੁਕਾਂ ਚੇਤੇ ਆਉਂਦੀਆਂ ਨੇ, ਚਲੋ ਫੁਰਨੇ ਹੀ ਨੇ ਨਾ ਜਦੋਂ ਲੰਘੀ ਦਾ। ਅਤੇ ਫਰੀਦ ਸਾਹਿਬ ਕਹਿੰਦੇ ਆ, ਮੈਂ ਲੰਘਿਆ, ਉਹ ਆਪਣੇ ਦੇ ਕਹਿ ਰਿਹਾ, ਅਤੇ ਬਾਬਾ ਫਰੀਦ ਸਾਹਿਬ ਬਿਲਕੁਲ ਕਬਰ ਦੀ ਗੱਲ ਕਰਦੇ ਆ, ਰੂਹ ਕਬਰ 'ਚ ਰਹਿੰਦੀ ਹੈ, ਮੰਨਦੇ ਹੋ? ਉਹਨਾਂ ਨੇ ਮੈਂ ਪਿਛਲੇ ਦਿਨ ਹੀ ਕਿਹਾ ਸੀ ਜੀ ਗੁਰਮੁਖੋ ਤੁਸੀਂ ਸੂਝਵਾਨ ਬੈਠੇ ਹੋ, ਕਦੀ ਵੀ ਗੁਰਬਾਣੀ ਧੱਕਾ ਨਹੀਂ ਧਰਮ ਦੇ ਮਸਲੇ 'ਚ ਕਿਸੇ ਨਾ ਕਰਦੀ। ਅਸੀਂ ਕਹਿੰਦੇ 15 ਭਗਤਾਂ ਦੀ ਬਾਣੀ, 14 ਦੇ ਨਾਮ ਨਾਲ ਭਗਤ ਅਤੇ 15ਵੇਂ ਦੇ ਨਾਮ ਨਾਲ ਭਗਤ ਨਹੀਂ, 15ਵਾਂ ਸ਼ੇਖ ਹੈ ਬਾਣੀ ਭਗਤ ਕਬੀਰ ਜੀ ਹੋ ਗਈ ਹੈ, ਬਾਣੀ ਭਗਤ ਰਵਿਦਾਸ ਦੀ। ਪਰ ਸ਼ੇਖ ਫਰੀਦ ਦੇ ਧੱਕੇ ਨਾਲ ਨਹੀਂ ਕਿਹਾ ਇਹਨੂੰ ਚੇਂਜ ਕਰ ਦਿਓ, ਜਿਵੇਂ ਸਾਡੇ ਬੰਦੇ ਅੱਜ ਕੱਲ੍ਹ ਧੱਕਾ ਖਿਮਾ ਕਰਿਓ ਬਹੁਤ ਜ਼ਿਆਦਾ ਕਰਦੇ ਪਏ। ਨਹੀਂ ਗੁਰਮੁਖੋ, ਗੁਰੂ ਦੀ ਵਿਸ਼ਾਲਤਾ ਨੂੰ ਤੁਸੀਂ ਦੇਖੋ। ਬਾਬਾ ਸਾਹਿਬ ਕਹਿੰਦੇ ਆ, ਕੋਲੋਂ ਲੰਘਿਆ ਅਤੇ ਕਬਰ ਵਿੱਚੋਂ, ਅਕਸਰ ਕਬਰਾਂ 'ਚੋਂ ਡਰ ਲੱਗਦਾ ਹੈ ਨਾ ਜੀ, ਸ਼ਮਸ਼ਾਨ ਭੂਮੀ ਤੋਂ ਲੋਕ ਡਰਦੇ ਨੇ। ਹਾਂ, ਉਹਨਾਂ ਨੇ ਇਸਲਾਮੀ ਮਤ ਅਨੁਸਾਰ ਕਬਰ ਦੀ ਗੱਲ ਕੀਤੀ, ਪਰ ਜਦੋਂ ਬਿਰਹਾ ਤੋਂ ਬਹੀਨ ਦੀ ਗੱਲ ਕੀਤੀ ਉਹਨੂੰ ਕਬਰ ਨਾਲ ਤੁਲਨਾ ਨਹੀਂ ਦਿੱਤੀ, ਉਹਨੂੰ ਸ਼ਮਸ਼ਾਨ ਭੂਮੀ ਨਾਲ ਦਿੱਤੀ। ਇਹ ਵੈਸੇ ਮੇਰਾ ਵਿਸ਼ਾ ਨਹੀਂ, ਪਰ ਮੈਂ ਆਪ ਨੂੰ ਅਰਜ਼ ਕਰ ਦੇਣਾ, ਭਾਈ ਸਾਹਿਬ ਬੈਠੇ ਆ ਆਪ ਬਾਣੀ ਪੜ੍ਹਨ ਵਾਲੇ ਕੀਰਤਨੀ ਕਥਾ ਵਾਚਕ,